दर्शन देखिया दया ना होए, लय दिते बिन रह ना
ਚਲੋ, ਇਹ
कोए।
ਕਲਯੁਗ ਦਾ ਵਰਤਾਰਾ ਜੋ ਵਰਤ ਰਿਹਾ ਹੈ ਉਹਦੇ ਬਾਰੇ ਗੁਰੂ ਬਾਬਾ ਜੀ ਫਰਮਾਉਂਦੇ ਨੇ, ਦਰਸ਼ਨ ਦੇਖਿਆ ਕਿਸੇ ਗਰੀਬ ਨੂੰ ਜਦੋਂ ਆਪਾਂ ਸਧਾਰਨ ਰੂਪ ਦੇ ਵਿੱਚ ਵੇਖਦੇ ਹਾਂ, ਦਇਆ ਨਾ ਹੋਏ, ਕਿਸੇ ਦੇ ਮਨ ਵਿੱਚ ਦਇਆ ਨਹੀਂ ਹੁੰਦੀ, ਭਾਵ ਬਾਹਰੋਂ ਦੇਖਣ ਦੇ ਨਾਲ ਕਿਸੇ ਗਰੀਬ ਦੀ ਹਾਲਤ ਨੂੰ ਵੇਖ ਕੇ ਸਾਡੇ ਮਨ ਵਿੱਚ ਦਇਆ ਨਹੀਂ ਹੁੰਦੀ, ਭਾਵ ਅਸੀਂ ਉਹਨੂੰ ਕੁਛ ਵੀ ਦੇਣ ਲਈ ਰਾਜ਼ੀ ਨਹੀਂ ਹੁੰਦੇ, ਲਏ ਦਿੱਤੇ ਬਿਨ ਰਹਿ ਨਾ ਕੋਈ। ਹਜ਼ੂਰ ਕਹਿੰਦੇ ਨੇ ਵੀ ਕਲਯੁਗ ਦੇ ਲੋਕ ਇਹੋ ਜਿਹੇ ਨੇ ਵੀ ਉਹ ਕੋਈ ਵੀ ਕੰਮ ਕਰਾਉਣਾ ਹੋਵੇ, ਚਾਹੇ ਤੁਸੀਂ ਸਰਕਾਰੀ ਕੰਮ ਕਰਾਉਣਾ ਤੇ ਚਾਹੇ ਕੋਈ ਹੋਰ ਪੰਚਾਇਤੀ ਕੰਮ ਕਰਾਉਣਾ, ਉਹਦੇ ਵਿੱਚ ਲੈਣ ਦੇਣ ਬਣਿਆ ਹੋਇਆ। ਲਏ ਦਿੱਤੇ ਬਿਨ ਰਹਿ ਨਾ ਕੋਈ, ਲਏ ਤੇ ਦਿੱਤੇ ਤੋਂ ਬਿਨਾਂ ਕੋਈ ਵੀ ਨਹੀਂ ਰਹਿੰਦਾ। ਜਦੋਂ ਆਪਾਂ ਇੰਡੀਆ ਦੇ ਵਿੱਚ ਅਫਸਰਸ਼ਾਹੀ ਦੀ ਹਾਲਤ ਵੇਖਦੇ ਹਾਂ ਜਾਂ ਜਿਹੜੇ ਉੱਥੋਂ ਦੇ ਹੁਕਮਰਾਨ ਨੇ ਉਹਨਾਂ ਦੀ ਹਾਲਤ ਵੇਖਦੇ ਹਾਂ, ਸੱਚਮੁੱਚ ਜੋ ਕੋਈ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ ਨੇ ਉਹ ਬਿਲਕੁਲ ਸੱਚ ਹੈ। ਜੇ ਕੋਈ ਗਰੀਬ ਆਦਮੀ ਕਿਸੇ ਪੁਲਿਸ ਅਫਸਰ ਕੋਲ, ਕਿਸੇ ਮਿਨਿਸਟਰ ਦੇ ਕੋਲ ਜਾ ਕੇ ਦੁਆ ਕਰਦਾ ਵੀ ਮੈਂ ਗਰੀਬ ਹਾਂ, ਮੇਰੇ ਤੇ ਤਰਸ ਕਰੋ, ਮੈਨੂੰ ਕੁਛ ਦਿਓ, ਉਹਨਾਂ ਦੇ ਮਨ ਦੇ ਵਿੱਚ ਭੋਰਾ ਵੀ ਦਇਆ ਨਹੀਂ ਆਉਂਦੀ, ਕਿਸੇ ਗਰੀਬ ਦੀ ਮਦਦ ਕਰਨ ਨੂੰ ਕੋਈ ਤਿਆਰ ਨਹੀਂ ਹੁੰਦਾ। ਲਏ ਦਿੱਤੇ ਬਿਨ ਰਹਿ ਨਾ ਕੋਈ, ਉਹ ਕਹਿੰਦੇ ਖਾਲੀ ਹੱਥ ਤੇ ਕੁਛ ਨਹੀਂ ਤੈਨੂੰ ਮਿਲ ਸਕਦਾ, ਜੇ ਤੂੰ ਕੁਛ ਲੈਣਾ ਪਹਿਲਾਂ ਦੇਣਾ ਪਵੇਗਾ, ਦੇਣ ਦੀ ਗੱਲ ਚੱਲਦੀ ਹੈ। ਲਓ ਹਜ਼ੂਰ ਕਹਿੰਦੇ ਨੇ ਲਏ ਦਿੱਤੇ ਤੋਂ ਬਿਨਾਂ ਕੋਈ ਵੀ ਨਹੀਂ ਬਚਿਆ ਹੋਇਆ, ਚਾਹੇ ਕੋਈ ਸ਼ਾਹੀ ਅਫਸਰ ਹੈ ਤੇ ਚਾਹੇ ਕੋਈ ਹੁਕਮਰਾਨ ਹੈ, ਚਾਹੇ ਕੋਈ ਪੰਚਾਇਤ ਮੈਂਬਰ ਹੈ, ਚਾਹੇ ਕੋਈ ਵੀ ਹੈ। ਹੁਣ ਤਾਂ ਜਿਹੜੇ ਧਾਰਮਿਕ ਬੰਦੇ ਨੇ ਉਹ ਵੀ ਇਸੇ ਕੰਮ ਦੇ ਨਾਲ ਹੀ ਜੁੜੇ ਹੋਏ ਨੇ, ਉਹ ਵੀ ਕਹਿੰਦੇ ਪਹਿਲਾਂ ਕੁਛ ਸਾਨੂੰ ਲੈ ਕੇ ਆਓ ਤੇ ਫੇਰ ਹੀ ਉਹ ਕੁਛ ਅਸੀਸ ਤੁਹਾਨੂੰ ਦਿੰਦੇ ਨੇ। ਹੁਣ ਬਹੁਤੇ ਤਾਂ ਡੇਰਿਆਂ ਵਿੱਚ ਇਹ ਸਿਲਸਿਲਾ ਚੱਲਦਾ ਹੈ ਵੀ ਜਦੋਂ ਤੁਸੀਂ ਕਿਸੇ ਡੇਰੇ ਵਿੱਚ ਜਾਣਾ ਹੋਵੇ ਤੇ ਜੇ ਤਾਂ ਤੁਹਾਡੇ ਕੋਲ ਫਲਾਂ ਦੀ ਟੋਕਰੀ ਤੇ ਮਠਿਆਈ ਦੇ ਡੱਬੇ ਤੇ ਮਾਇਆ ਦਾ ਲਿਫਾਫਾ ਹੱਥ ਵਿੱਚ ਹੋਵੇ ਫੇਰ ਤਾਂ ਕਹਿੰਦੇ ਆ ਜਾਓ ਜੀ, ਤੇ ਜੇ ਤੁਸੀਂ ਖਾਲੀ ਹੱਥ ਚਲੇ ਜਾਓ ਤੇ ਫਿਰ ਉਹ ਕਹਿੰਦੇ ਹਾਲੇ ਬੈਠੋ, ਤੇ ਫੇਰ ਨਹੀਂ ਕਿਸੇ ਨੂੰ ਕੋਈ ਪੁੱਛਦਾ ਉੱਥੇ। ਲਓ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਕੁਝ ਕਲਯੁਗ ਦਾ ਵਰਤਾਰਾ ਵਰਤ ਰਿਹਾ ਹੈ ਨਾ, ਉਹ ਪਹਿਲਾਂ ਹੀ ਸਾਰਾ ਕੁਛ ਬਾਣੀ ਵਿੱਚ ਲਿਖ ਦਿੱਤਾ ਹੈ ਵੀ ਕਿਸੇ ਗਰੀਬ ਨੂੰ ਵੇਖ ਕੇ ਕਿਸੇ ਦੇ ਮਨ ਵਿੱਚ ਤਰਸ ਨਹੀਂ ਆਉਂਦਾ, ਤੇ ਲਏ ਦਿੱਤੇ ਤੋਂ ਬਿਨਾਂ ਕੋਈ ਵੀ ਨਹੀਂ ਬਚਿਆ ਹੋਇਆ। ਤੇ ਜਿੰਨੇ ਵੀ ਦੁਨੀਆਂ ਦੇ ਲੋਕ ਨੇ ਹੁਣ ਅੱਜ ਕੱਲ ਸਰਕਾਰੀ ਦਰਬਾਰੇ ਵੀ ਉਹੀ ਜਾ ਸਕਦਾ ਹੈ ਜਿਹਦੇ ਕੋਲੇ ਕੁਛ ਲੈਣ ਦੇਣ ਦੀ ਸਮਰੱਥਾ ਹੋਵੇ, ਤੇ ਜਿਹਦੇ ਕੋਲੇ ਕੁਛ ਨਾ ਹੋਵੇ, ਗਰੀਬ ਦੀ ਫਰਿਆਦ ਸੁਣਨ ਵਾਲਾ ਕਲਯੁਗ ਦੇ ਵਿੱਚ ਕੋਈ ਵੀ ਨਹੀਂ ਹੈ।
ਰਾਜਾ ਨਿਆਉ ਕਰੇ ਹੱਥ ਹੋਏ, ਕਹੇ ਖੁਦਾਏ ਨਾ ਮਾਨੈ ਕੋਏ।
ਲਓ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਕਲਯੁਗ ਦੇ ਰਾਜੇ ਨੇ ਨਾ, ਉਹ ਵੀ ਤਾਂ ਨਿਆਂ ਕਰਦੇ ਨੇ ਹੱਥ ਹੋਏ ਜੇ ਤੁਹਾਡੇ ਹੱਥ ਵਿੱਚ ਕੁਛ ਹੋਵੇ, ਐਵੇਂ ਰਾਜੇ ਵੀ ਨਿਆਂ ਨਹੀਂ ਕਰਦੇ। ਤੁਸੀਂ ਕਿਸੇ ਹਾਕਮ ਕੋਲ ਚਲੇ ਜਾਓ, ਜਿੰਨਾ ਚਿਰ ਤੱਕ ਤੁਸੀਂ ਕੁਛ ਉਹਨੂੰ ਦਿੰਦੇ ਨਹੀਂ, ਉਹ ਕਦੇ ਨਿਆਂ ਨਹੀਂ ਕਰੇਗਾ। ਜਿਵੇਂ ਮਹਾਂਪੁਰਖ ਇੱਕ ਉਦਾਹਰਣ ਵਜੋਂ ਸਾਖੀ ਸੁਣਾਉਂਦੇ ਸਨ ਵੀ ਕਲਯੁਗ ਦੇ ਵਿੱਚ ਐਸਾ ਹੀ ਵਰਤਾਰਾ ਵਰਤ ਰਿਹਾ ਹੈ, ਵੱਡੀ ਲੈ ਕੇ ਹੱਕ ਗੁਆਏ, ਵੱਡੀ ਲੈ ਕੇ ਤੇ ਜਿਹੜਾ ਹੱਕ ਹੈ ਉਹ ਗੁਆ ਦਿੰਦੇ ਨੇ। ਪਾਵਜੀ ਦਾ ਹੱਕ ਉਹਨੂੰ ਨਹੀਂ ਮਿਲਦਾ, ਦੂਜੇ ਨੂੰ ਮਿਲ ਜਾਂਦਾ। ਇਹ ਕਲਯੁਗ ਦਾ ਐਸਾ ਹੀ ਨਿਆਂ ਹੈ। ਇਹ ਕੋਈ ਤੇਲੀ ਸੀ ਔਰ ਇੱਕ ਕਾਜੀ ਸੀ, ਔਰ ਕਹਿੰਦੇ ਨੇ ਇੱਕ ਦਿਨ ਤੇਲੀ ਦਾ ਬਲਦ ਕਿਧਰੇ ਬਾਹਰ ਕਾ ਖਾ ਰਿਹਾ ਸੀ ਤੇ ਉਧਰੋਂ ਕਾਜੀ ਦਾ ਬਲਦ ਵੀ ਆ ਗਿਆ। ਤੇਲੀ ਦਾ ਬਲਦ ਤਕੜਾ ਸੀ, ਉਸਨੇ ਕਾਜੀ ਦੇ ਬਲਦ ਨੂੰ ਢਾ ਲਿਆ ਤੇ ਉਹਦੀ ਲੱਤ ਤੋੜ ਦਿੱਤੀ। ਹੁਣ ਪਸ਼ੂਆਂ ਦਾ ਸੁਭਾਅ ਹੁੰਦਾ ਤੇ ਹੁਣ ਉਹ ਤੇਲੀ ਦੇ ਬਲਦ ਨੇ ਕਾਜੀ ਦੇ ਬਲਦ ਦੀ ਲੱਤ ਤੋੜ ਦਿੱਤੀ। ਕਾਜੀ ਦਾ ਮੁੰਡਾ ਰੋਂਦਾ ਰੋਂਦਾ ਆਪਣੇ ਪਿਤਾ ਕੋਲ ਗਿਆ, ਕਹਿੰਦਾ ਹੇ ਅੱਬਾ ਜਾਨ, ਵੀ ਆਪਣੇ ਬਲਦ ਦੀ, ਤੇਲੀ ਦੇ ਬਲਦ ਨੇ ਲੱਤ ਤੋੜ ਦਿੱਤੀ ਹੈ। ਜਦੋਂ ਇਹ ਗੱਲ ਹੋਈ ਤਾਂ ਉਸ ਵੇਲੇ ਕਾਜ਼ੀ ਬਹੁਤ ਖਫਾ ਹੋਇਆ ਵੀ ਇਹ ਗੱਲ ਕਿਵੇਂ ਹੋਈ। ਤਾਂ ਉਸ ਵੇਲੇ ਤੇਲੀ ਨੂੰ ਬੁਲਾਇਆ ਗਿਆ ਅਤੇ ਤੇਲੀ ਨੂੰ ਉਹ ਕਹਿਣ ਲੱਗਾ ਬਈ ਤੂੰ ਦੱਸ ਕੀ ਚਾਹੁੰਦਾ ਹੈ। ਤੇਲੀ ਕਹਿਣ ਲੱਗਾ, ਦੇਖੋ ਜੀ, ਮੈਂ ਇਨਸਾਫ ਚਾਹੁੰਦਾ ਹਾਂ। ਉਹ ਇਨਸਾਫ ਕੀ ਹੈ? ਵੀ ਹੁਣ ਇੱਕ ਬਲਦ ਨੇ ਦੂਜੇ ਬਲਦ ਦੀ ਲੱਤ ਤੋੜ ਦਿੱਤੀ ਹੈ, ਇਹਦੇ ਵਿੱਚ ਮੇਰਾ ਤਾਂ ਕੋਈ ਕਸੂਰ ਨਹੀਂ ਹੈ। ਪਸ਼ੂ ਅਚੇਤ ਨੇ, ਪਸ਼ੂ ਲੜਦੇ ਭਿੜਦੇ ਨੇ, ਇਸ ਲਈ ਮੈਨੂੰ ਇਨਸਾਫ ਚਾਹੀਦਾ। ਅਤੇ ਜਦੋਂ ਕਾਜ਼ੀ ਨੇ ਪਹਿਲਾਂ ਤਾਂ ਕਹਿ ਦਿੱਤਾ, ਜਦੋਂ ਨਹੀਂ ਸੀ ਪੂਰੀ ਗੱਲ ਦਾ ਪਤਾ, ਕਹਿੰਦਾ ਵੀ ਜੇ ਪਸ਼ੂ ਲੜੇ ਨੇ ਤਾਂ ਫਿਰ ਇਹਦੇ ਵਿੱਚ ਤੇਰਾ ਕੋਈ ਕਸੂਰ ਨਹੀਂ ਹੈ। ਅਤੇ ਜਦੋਂ ਮੁੰਡੇ ਨੇ ਰੋ ਕੇ ਆ ਕੇ ਫਿਰ ਆਖਿਆ, ਕਹਿੰਦਾ ਨਹੀਂ ਅੱਬਾ ਜਾਨ, ਇਸ ਤੇਲੀ ਦੇ ਬਲਦ ਨੇ ਆਪਣੇ ਬਲ ਦੀ ਲੱਤ ਤੋੜੀ ਹੈ। ਅਤੇ ਉਸ ਵੇਲੇ ਉਹਨੂੰ ਕਹਿੰਦਾ ਠਹਿਰ ਜਾ, ਹੁਣ ਮੈਂ ਲਾਲ ਕਿਤਾਬ ਕੱਢ ਕੇ ਲਿਆਉਣਾ। ਉਹ ਲਾਲ ਕਿਤਾਬ ਕੱਢੀ ਅਤੇ ਫਿਰ ਉਹਨੂੰ ਤੇਲੀ ਨੂੰ ਫਤਵਾ ਪੜ੍ਹ ਕੇ ਸੁਣਾਉਣ ਲੱਗਿਆ, ਲਾਲ ਕਿਤਾਬ ਬਖਾਨਾ ਇਉਂ, ਤੇਲੀ ਬਲਦ ਪੜਾਇਆ ਕਿਉਂ, ਖਲ ਖਵਾਏ ਕੀਆ ਮੁਸਟੰਡ, ਬੈਲ ਕਾ ਬੈਲ 50 ਪਏ ਡੰਡ। ਵੀ ਹੁਣ ਬਲਦ ਬਦਲੇ ਬਲਦ ਤੈਨੂੰ ਦੇਣਾ ਪਏਗਾ, 50 ਰੁਪਏ ਤੈਨੂੰ ਜੁਰਮਾਨਾ ਵੀ ਦੇਣਾ ਪਵੇਗਾ। ਤੇਲੀ ਦਾ ਬਲਦ ਵੀ ਖੋਲਿਆ ਕਾਜ਼ੀ ਨੇ ਅਤੇ 50 ਰੁਪਏ ਵੀ ਉਹਦੇ ਕੋਲੋਂ ਖੋਲੇ। ਇਸ ਤਰ੍ਹਾਂ ਕਲਯੁੱਗ ਦੇ ਵਿੱਚ ਸਤਿਗੁਰੂ ਕਹਿੰਦੇ ਨੇ ਵੀ ਰਾਜਾ ਨਿਆਉ ਕਰੇ ਹੱਥ ਹੋਏ। ਵੀ ਰਾਜਾ ਤਾਂ ਹੀ ਨਿਆਂ ਕਰਦਾ ਜੇ ਤੁਹਾਡੇ ਹੱਥ ਵਿੱਚ ਕੋਈ ਹੋਵੇ, ਅਤੇ ਖਾਲੀ ਹੱਥ ਰਾਜੇ ਵੀ ਤੁਹਾਡਾ ਨਿਆਂ ਨਹੀਂ ਕਰਦੇ। ਕਹਿ ਖੁਦਾ ਨਾ ਮੰਨੈ ਕੋਈ, ਜੇ ਕੋਈ ਖੁਦਾ ਦਾ ਵਾਸਤਾ ਪਾਵੇ, ਉਹ ਰੱਬ ਦਾ ਵਾਸਤਾ, ਮੈਂ ਤੇ ਗਰੀਬ ਹਾਂ, ਮੇਰੀ ਕੋਈ ਮਦਦ ਕਰੋ। ਜਿੰਨਾ ਮਰਜ਼ੀ ਰੱਬ ਦਾ ਵਾਸਤਾ ਪਾਈ ਜਾਓ, ਕੋਈ ਨਹੀਂ ਤੁਹਾਡੀ ਗੱਲ ਮੰਨਦਾ। ਜੇ ਤੁਹਾਡੇ ਕੋਲੇ ਕੁਛ ਹੋਵੇ ਦੇਣ ਨੂੰ, ਤੇ ਫੇਰ ਹੀ ਕੋਈ ਉਹ ਰਾਜੇ ਲੋਕ ਨਿਆਂ ਕਰਦੇ ਹਨ।
ਮਾਨਸ ਮੂਰਤ ਨਾਨਕ ਨਾਮ, ਕਰਣੀ ਕੁੱਤਾ ਦਰ ਫੁਰਮਾਨ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਦੇਖ ਲੋ ਮਾਨਸ ਮੂਰਤ, ਬਈ ਦੇਖ ਲੋ ਮਨੁੱਖ ਦੀ ਸ਼ਕਲ ਵੀ ਇਨਸਾਨ ਵਰਗੀ ਹੈ ਤੇ ਇਹਦਾ ਨਾਮ ਵੀ ਮਨੁੱਖ ਹੈ। ਇਹ ਆਪਣੇ ਆਪ ਨੂੰ ਚੰਗਾ ਇਨਸਾਨ ਅਖਵਾਉਂਦਾ ਹੈ, ਇਹਦੀ ਸ਼ਕਲੋ ਸੂਰਤ ਵੀ ਮਨੁੱਖ ਵਰਗੀ ਹੈ ਤੇ ਇਹਦਾ ਨਾਮ ਵੀ ਇੱਕ ਮਨੁੱਖ ਹੈ। ਪਰ ਹਜ਼ੂਰ ਕਹਿੰਦੇ ਨੇ ਕਰਣੀ ਕੁੱਤਾ ਦਰ ਫੁਰਮਾਨ, ਪਰ ਕਰਣੀ ਕਰਕੇ ਕੁੱਤਾ ਹੈ, ਕੰਮ ਕੁੱਤਿਆਂ ਵਰਗੇ ਕਰਦਾ ਫਿਰਦਾ, ਜਾਤ ਮਨੁੱਖ ਹੈ। ਜਿਵੇਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਵੀ ਫਰਮਾਇਆ ਹੈ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਸ਼ਕਲੋ ਸੂਰਤ ਮਨੁੱਖ ਵਰਗੀ ਹੈ ਤੇ ਨਾਂ ਵੀ ਮਨੁੱਖ ਹੈ, ਪਰ ਕਰਣੀ ਕਰਕੇ ਇਹ ਮਨੁੱਖ ਕੁੱਤਾ ਹੈ। ਭਾਵ ਜਿਵੇਂ ਕੁੱਤੇ ਦਾ ਸੁਭਾਅ ਹੁੰਦਾ ਹੈ, ਕੁੱਤਾ ਕੁੱਤੇ ਨੂੰ ਵੜਦਾ ਹੈ, ਤੇ ਕੁੱਤੇ ਦਾ ਇਹ ਵੀ ਸੁਭਾਅ ਹੁੰਦਾ ਹੈ, ਉਹ ਥਾਂ ਥਾਂ ਮੂੰਹ ਪਾਉਂਦਾ ਫਿਰਦਾ ਹੈ। ਕੁੱਤੇ ਦਾ ਇਹ ਵੀ ਸੁਭਾਅ ਹੁੰਦਾ ਹੈ ਕਿ ਉਹ ਜੇ ਕੋਈ ਆਦਮੀ ਕੋਲ ਦੀ ਲੰਘਿਆ ਜਾਵੇ ਉਹਨੂੰ ਭੌਂਕਦਾ। ਇਹੀ ਸੁਭਾਅ ਸਾਡਾ ਬਣਿਆ ਹੋਇਆ, ਜਿਵੇਂ ਕੁੱਤਾ ਕੁੱਤੇ ਨੂੰ ਵੱਢਦਾ, ਇੱਕ ਮਨੁੱਖ ਦੂਸਰੇ ਨੂੰ ਵੱਢਣ ਪੈਂਦਾ, ਤੇ ਫਿਰ ਜਿਵੇਂ ਕੁੱਤਾ ਥਾਂ ਥਾਂ ਮੂੰਹ ਪਾਉਂਦਾ ਹੈ, ਇਸੇ ਤਰ੍ਹਾਂ ਕਈ ਮਨੁੱਖਾਂ ਦਾ ਸੁਭਾਵ ਹੁੰਦਾ ਜਿੱਥੋਂ ਵੀ ਉਹਨਾਂ ਨੂੰ ਕੁਛ ਖਾਣ ਨੂੰ ਮਿਲੇ ਤੇ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ ਵੀ ਝੂਠ ਹੈ ਜਾਂ ਸੁੱਚ ਹੈ, ਬਸ ਜਿੱਥੇ ਜੀ ਕਰਦਾ ਮੂੰਹ ਪਾਈ ਜਾਂਦੇ ਨੇ। ਜਿਵੇਂ ਕੁੱਤਾ ਦੂਸਰਿਆਂ ਨੂੰ ਭੌਂਕਦਾ, ਇਸੇ ਤਰ੍ਹਾਂ ਮਨੁੱਖ ਦਾ ਸੁਭਾਵ ਹੈ, ਉਹ ਦੂਜਿਆਂ ਨੂੰ ਵੇਖ ਕੇ ਭੌਂਕਦਾ ਰਹਿੰਦਾ। ਜੇ ਕੋਈ ਮਾੜਾ ਜਾਂ ਕੋਈ ਕੋਲ ਦੀ ਲੰਘੇ ਨਾ, ਕੁੱਤਾ ਭੌਂਕਦਾ, ਬਿਨਾਂ ਮਤਲਬ ਤੋਂ, ਬਿਨਾਂ ਛੇੜੇ ਤੋਂ ਵੀ ਭੌਂਕਦਾ। ਮਨੁੱਖ ਦਾ ਵੀ ਸੁਭਾਅ ਹੁੰਦਾ, ਉਹ ਕੁੱਤੇ ਵਾਂਗੂ ਭੌਂਕਦਾ ਹੀ ਰਹਿੰਦਾ। ਲਓ ਇਹ ਹੈ ਮਨੁੱਖ ਦਾ ਸੁਭਾਅ। ਸਤਿਗੁਰੂ ਕਹਿੰਦੇ ਨੇ ਨਾਂ ਵੀ ਮਨੁੱਖ ਹੈ ਤੇ ਸ਼ਕਲੋ ਸੂਰਤ ਵੀ ਮਨੁੱਖ ਵਾਲੀ ਹੈ, ਪਰ ਕਰਨੀ ਕੁੱਤਿਆਂ ਵਾਲੀ ਹੈ। ਦਰਦ ਫੁਰਮਾਨ ਤੇ ਆਪਣੇ ਮਾਲਕ ਦੇ ਦਰ ਉੱਤੇ ਇਸ ਲਈ ਬੈਠਾ ਹੈ, ਇਸ ਲਈ ਉਹਦਾ ਹੁਕਮ ਮੰਨਦਾ ਹੈ ਵੀ ਆਪਣੇ ਮਾਲਕ ਦੇ ਦਰ ਤੋਂ ਉਹਨੂੰ ਟੁਕੜਾ ਮਿਲਦਾ। ਸਿਰਫ ਰੋਟੀ ਦੀ ਖਾਤਰ ਆਪਣੇ ਮਾਲਕ ਦੇ ਦਰ ਤੇ ਬੈਠਾ ਉਹਦਾ ਹੁਕਮ ਮੰਨ ਰਿਹਾ ਹੈ।
ਗੁਰ ਪ੍ਰਸਾਦ ਜਾਣੈ ਮਹਿਮਾਨ, ਤਾਂ ਕਿਛ ਦਰਗਹਿ ਪਾਵੈ ਮਾਨ।
ਲੋ ਹਜ਼ੂਰ ਕਹਿੰਦੇ ਨੇ ਭਾਈ ਗੁਰੂ ਦੀ ਕਿਰਪਾ ਦੇ ਨਾਲ ਜਿਹੜਾ ਮਨੁੱਖ ਇਸ ਗੱਲ ਨੂੰ ਜਾਣ ਲੈਂਦਾ ਹੈ ਵੀ ਇਹ ਸੰਸਾਰ ਤੇ ਇੱਕ ਮੁਸਾਫ਼ਰਖਾਨਾ ਹੈ ਤੇ ਮੈਂ ਇੱਥੇ ਇੱਕ ਮਹਿਮਾਨ ਆਇਆ ਹੋਇਆ ਹਾਂ, ਜਿਹੜਾ ਇੱਥੇ ਨਾ ਕਿਸੇ ਨਾਲ ਝਗੜਾ ਕਰਦਾ ਹੈ, ਨਾ ਕਿਸੇ ਨਾਲ ਬਹੁਤਾ ਮੋਹ ਪਿਆਰ ਕਰਦਾ ਹੈ। ਕਿਉਂਕਿ ਜਿਹੜਾ ਮੁਸਾਫਰ ਕਿਸੇ ਸਰਾਵੇਂ ਠਹਿਰਿਆ ਹੋਵੇ, ਉੱਥੇ ਹੋਰ ਵੀ ਤਾਂ ਮੁਸਾਫਰ ਹੁੰਦੇ ਨੇ, ਔਰ ਉਹ ਕਿਸੇ ਨਾਲ ਝਗੜਾ ਨਹੀਂ ਕਰਦਾ, ਕਿਉਂਕਿ ਉਹਨੂੰ ਪਤਾ ਬਈ ਮੈਂ ਤੇ ਰਾਤ ਕੱਟਣੀ, ਮੈਂ ਝਗੜਿਆਂ ਵਿੱਚ ਪੈ ਕੇ ਕੀ ਲੈਣਾ, ਤੇ ਨਾ ਹੀ ਕਿਸੇ ਨਾਲ ਬਹੁਤਾ ਮੋਹ ਪਿਆਰ ਪਾਉਂਦੇ। ਉਹਨੂੰ ਪਤਾ ਮੈਂ ਤੇ ਚਲਿਆ ਜਾਣਾ, ਮੋਹ ਪਿਆਰ ਪਾ ਕੇ ਕੀ ਕਰਾਂਗਾ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਸੰਸਾਰ ਵੀ ਇੱਕ ਸਰਾਂ ਹੈ, ਇਹ ਵੀ ਇੱਕ ਮੁਸਾਫਰਖਾਨਾ ਹੈ। ਜਿਹੜਾ ਮਨੁੱਖ ਇਹ ਸਮਝਦਾ ਵੀ ਮੈਂ ਇੱਥੇ ਮਹਿਮਾਨ ਬਣ ਕੇ ਆਇਆ ਹਾਂ, ਮੈਂ ਆਪਣੇ ਗੁਣਾਂ ਦਾ ਪ੍ਰਭਾਵ ਛੱਡ ਕੇ ਜਾਣਾ, ਮੈਂ ਕਿਸੇ ਨਾਲ ਲੜਾਈ ਝਗੜਾ ਨਹੀਂ ਕਰਨਾ, ਮੈਂ ਕਿਸੇ ਨੂੰ ਮੰਦਾ ਚੰਗਾ ਨਹੀਂ ਆਖਣਾ, ਤੇ ਜਿਹੜਾ ਇਸ ਤਰ੍ਹਾਂ ਮਹਿਮਾਨ ਬਣ ਕੇ ਦੁਨੀਆਂ ਦੇ ਵਿੱਚ ਰਹਿੰਦਾ ਹੈ, ਤਾਂ ਕੁਛ ਦਰਗਾਹ ਪਾਵੇ ਮਾਣ, ਫਿਰ ਤਾਂ ਹੀ ਬਈ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਕੁਝ ਨਾ ਕੁਝ ਮਾਣ ਸਤਿਕਾਰ ਇਹ ਪ੍ਰਾਪਤ ਕਰ ਸਕਦਾ। ਜਿਹੜਾ ਮਹਿਮਾਨ ਬਣ ਕੇ ਸੰਸਾਰ ਵਿੱਚ ਰਹਿੰਦਾ, ਆਪਣੇ ਆਪ ਨੂੰ ਇੱਕ ਮੁਸਾਫਰ ਸਮਝ ਕੇ ਦੁਨੀਆਂ ਦੇ ਵਿੱਚ ਚੰਗਾ ਵਿਹਾਰ ਕਰਦਾ ਹੈ, ਤੇ ਫਿਰ ਇਹਦਾ ਸਦਕਾ ਫਿਰ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਕੁਝ ਨਾ ਕੁਝ ਮਾਣ ਸਤਿਕਾਰ ਪਾਉਂਦਾ ਹੈ।
ਆਸਾ ਮਹੱਲਾ ਪਹਿਲਾ, ਜੇ ਤਾਂ ਸ਼ਬਦ ਸੁਰਤ ਧੁਨ ਤੇਤੀ, ਜੇ ਤਾਂ ਰੂਪ ਕਾਇਆ ਤੇਰੀ।
ਲਓ ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹੁਣ ਇਸ ਸ਼ਬਦ ਦੇ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਉਸਤ ਬਿਆਨ ਕੀਤੀ ਹੈ। ਸਤਿਗੁਰੂ ਦੇ ਪਾਸ ਕੁਛ ਪ੍ਰੇਮੀਆਂ ਨੇ ਸਵਾਲ ਕੀਤਾ, ਮਹਾਰਾਜ ਸਾਨੂੰ ਇਹ ਦੱਸੋ ਰੱਬ ਇੱਕ ਹੈ ਕਿ ਜਾਂ ਦੋ ਨੇ? ਤਾਂ ਹਜ਼ੂਰ ਕਹਿੰਦੇ ਨੇ ਸਾਹਿਬ ਮੇਰਾ ਇੱਕੋ ਹੈ। ਇਹ ਦੁਨੀਆਂ ਦੇ ਲੋਗੋ, ਮੇਰਾ ਸਾਹਿਬ ਤਾਂ ਇੱਕ ਹੀ ਹੈ, ਇੱਕੋ ਹੈ ਭਾਈ, ਇੱਕੋ ਹੈ। ਉਹ ਪਹਿਲਾਂ ਵੀ ਇੱਕ ਸੀ ਤੇ ਹੁਣ ਵੀ ਇੱਕ ਹੈ, ਅੱਗੇ ਲਈ ਵੀ ਇੱਕ ਹੀ ਹੋਵੇਗਾ, ਕਿਉਂਕਿ ਗੁਰਮਤਿ ਦਾ ਸਿਧਾਂਤ ਹੈ ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਤਿੰਨੇ ਕਾਲਾਂ ਦੇ ਵਿੱਚ ਇੱਕੋ ਹੀ ਉਹ ਪਰਮਾਤਮਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਸਾਡਾ ਤਾਂ ਮਾਲਿਕ ਇੱਕੋ ਹੀ ਹੈ, ਸਾਨੂੰ ਉਸ ਉੱਤੇ ਪੂਰਨ ਭਰੋਸਾ ਹੈ, ਤੇ ਨਾਲ ਹੀ ਸਤਿਗੁਰੂ ਮਹਾਰਾਜ ਉਹਦੀ ਹੁਣ ਉਸਤ ਉਚਾਰਨ ਕਰਦੇ ਹਨ। ਜੇਤਾ ਸ਼ਬਦ ਸੁਰਤ ਧੁਨ ਤੇਤੀ, ਜੇਤਾ ਰੂਪ ਕਾਇਆ ਤੇਰੀ। ਹੇ ਵਾਹਿਗੁਰੂ ਜੀ, ਜੇਤਾ ਸ਼ਬਦ, ਜਿਤਨਾ ਵੱਡਾ ਤੁਹਾਡਾ ਸ਼ਬਦ ਹੁਕਮ ਹੈ, ਤੇ ਸੁਰਤ ਉਸ ਹੁਕਮ ਨੂੰ ਸੁਣਨ ਵਾਲੀ ਜਿਹੜੀ ਸੁਰਤ ਹੈ ਉਹ ਵੀ ਉਤਨੀ ਹੀ ਵੱਡੀ ਹੈ, ਤੇ ਧੁਨ ਉਹ ਜਿਹੜੀ ਸ਼ਬਦ ਦੀ ਧੁਨ ਹੈ, ਸ਼ਬਦ ਦੀ ਸਵਰ ਹੈ, ਉਹ ਸ਼ਬਦ ਦੀ ਜਿਹੜੀ ਆਵਾਜ਼ ਹੈ ਉਹ ਵੀ ਤੇਤੀ ਉਤਨੀ ਹੀ ਵੱਡੀ, ਉਤਨੀ ਹੀ ਮਹਾਨ ਹੈ। ਇਹਦਾ ਮਤਲਬ ਇਹ ਹੈ ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਹੁਕਮ ਹੈ ਨਾ, ਪਾਪ ਮੁਖੋਂ ਉਚਾਰਨ ਕੀਤਾ ਹੋਇਆ ਹੁਕਮ, ਉਹ ਬਹੁਤ ਮਹਾਨ ਹੈ। ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਅਥਵਾ ਕੀਤਾ ਪਸਾਓ ਏਕੋ ਕੁਆਓ, ਤਿਸਤੇ ਹੋਏ ਲੱਖ ਦਰੀਆਓ। ਪ੍ਰਥਮੇ ਓਅੰਕਾਰ ਧੁਨ ਕਹਾ, ਤਾਂ ਤੇ ਪੂਰ ਜਗ ਧੁਨ ਰਹਾ। ਜਿਹੜਾ ਵਾਹਿਗੁਰੂ ਦਾ ਹੁਕਮ ਹੈ ਨਾ, ਓਅੰਕਾਰ ਜਦੋਂ ਉਹਨੇ ਉੱਚੀ ਸ਼ਬਦ ਉੱਚੀ ਧੁਨ ਵਿੱਚ ਆਖਿਆ, ਤੇ ਉਹਨੂੰ ਸੁਣਨ ਵਾਲੀ ਸੁਰਤ ਵੀ ਓਨੀ ਹੀ ਉੱਚੀ ਸੀ, ਤੇ ਫਿਰ ਉਸ ਤੋਂ ਅੱਗੇ ਸੰਸਾਰ ਦੀ ਉਤਪਤੀ ਹੋਈ। ਲੋ ਹਜ਼ੂਰ ਕਹਿੰਦੇ ਨੇ ਜੇਤਾ ਸ਼ਬਦ ਸੁਰਤ ਧੁਨ ਤੇਤੀ, ਜੇਤਾ ਰੂਪ ਕਾਇਆ ਤੇਰੀ। ਹੈ ਵਾਹਿਗੁਰੂ ਜੀ, ਜਿਤਨਾ ਵੱਡਾ ਤੁਹਾਡਾ ਸ਼ਬਦ ਹੈ, ਓਨੀ ਵੱਡੀ ਹੀ ਉਹਦੀ ਧੁਨ ਦਾ ਅਰਥ, ਓਨੀ ਉੱਚੀ ਉਹਦੀ ਸਵਰ ਹੈ, ਤੇ ਓਨੀ ਹੀ ਉੱਚੀ ਸੁਰਤ ਹੈ ਜਿਹੜੀ ਉਹ ਸ਼ਬਦ ਨੂੰ ਸੁਣਨ ਵਾਲੀ ਹੈ ਤੇ ਸਮਝਣ ਵਾਲੀ ਹੈ। ਜੇਤਾ ਰੂਪ ਕਾਇਆ ਤੇਰੀ ਹੈ ਵਾਹਿਗੁਰੂ ਜੀ, ਇਹ ਜਿਤਨਾ ਵੀ ਰੂਪ ਦਿਸ ਰਿਹਾ ਹੈ, ਆ ਜਿਤਨਾ ਵੀ ਸੰਸਾਰ ਦਾ ਰੂਪ ਆਕਾਰ ਦਿਸ ਰਿਹਾ ਹੈ, ਕਾਇਆ ਤੇਰੀ, ਸਾਨੂੰ ਇਹ ਤੇਰੀ ਹੀ ਕਾਇਆ ਨਜ਼ਰ ਆ ਰਹੀ ਹੈ। ਸਮਸ਼ਟੀ ਭੇਦ ਕਰਕੇ ਜਿਤਨਾ ਵੀ ਵਿਸ਼ਵ ਦਾ ਰੂਪ ਆਕਾਰ ਅਸੀਂ ਵੇਖ ਰਹੇ ਹਾਂ, ਇਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਵੈਰਾਟ ਦੇਹ ਹੈ।
ਤੂੰ ਆਪੇ ਰਸਨਾ ਆਪੇ ਬਸਨਾ, ਅਵਰ ਨਾ ਦੂਜਾ ਕਹੋ ਮਾਈ।
ਲੋ ਹਜ਼ੂਰ ਕਹਿੰਦੇ ਨੇ ਪਰਮਾਤਮਾ ਨੂੰ ਸੰਬੋਧਨ ਕਰਕੇ ਕਹਿੰਦੇ ਨੇ ਮਾਈ, ਹੇ ਮਾਇਆ ਦੇ ਪਤੀ। ਕਈ ਵਿਦਵਾਨਾਂ ਨੇ ਮਾਈ ਦਾ ਅਰਥ ਮਾਂ ਵੀ ਕੀਤਾ, ਹੇ ਮਾਂ, ਇੱਥੇ ਪਰਮਾਤਮਾ ਨੂੰ ਮਾਂ ਕਹਿ ਕੇ ਸੰਬੋਧਨ ਕੀਤਾ। ਹਰ ਆਪੇ ਮਾਤਾ ਆਪੇ ਪਿਤਾ, ਜਨ ਜੀਉ ਪਾਏ ਜਗਤ ਖਾਇਆ। ਪਰ ਸੰਪਰਦਾਇ ਵਿੱਚ ਮਹਾਂਪੁਰਖ ਮਾਈ ਦਾ ਅਰਥ ਮਾਇਆ ਦਾ ਪਤੀ, ਅਕਾਲ ਪੁਰਖ ਕਰਦੇ ਨੇ। ਤੂੰ ਆਪੇ ਰਸਨਾ ਆਪੇ ਬਸਨਾ ਅਵਰਨਾ ਦੂਜਾ ਕਹੋ ਮਾਈ ਹੇ ਮਾਇਆ ਦੇ ਪਤੀ ਪਰਮੇਸ਼ਰ ਤੂੰ ਆਪ ਹੀ ਰਸਨਾ ਰੂਪ ਹੈ ਤੇ ਆਪ ਹੀ ਰਸਨਾ ਤੇ ਬਸਨਾ ਵਸਣ ਵਾਲਾ ਹੈ ਰਸਨਾ ਤੇ ਰਸ ਵਸਦਾ ਹੈ ਇਸ ਲਈ ਰਸਨਾ ਰੂਪ ਵੀ ਆਪ ਹੈ ਤੇ ਰਸਨਾ ਤੇ ਵਸਣ ਵਾਲਾ ਰਸ ਵੀ ਆਪ ਹੈ ਆਪੇ ਰਸੀਆ ਆਪ ਰਸ ਆਪੇ ਰਾਵਣ ਹਾਰ ਅਵਰਨਾ ਦੂਜਾ ਕਹੋ ਮਾਈ ਹੇ ਮਾਇਆ ਦੇ ਪਤੀ ਪਰਮੇਸ਼ਰ ਮੈਂ ਤੇਰੇ ਬਿਨਾ ਹੋਰ ਕੋਈ ਦੂਜਾ ਆਖਦਾ ਹੀ ਨਹੀਂ ਤੇ ਤੇਰੇ ਬਿਨਾ ਹੋਰ ਦੂਜਾ ਕੋਈ ਹੈ ਵੀ ਨਹੀਂ ਤੇ ਫਿਰ ਮੈਂ ਆਖਾਂ ਵੀ ਕਿਸ ਲਈ ਇਸ ਲਈ ਤੂੰ ਸਰਵ ਰੂਪਾਂ ਦੇ ਵਿੱਚ ਆਪ ਹੀ ਵਰਤ ਰਿਹਾ ਹੈ
ਸਾਇਮ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ਰਾਉ
ਲਓ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਐ ਦੁਨੀਆਂ ਦੇ ਲੋਕੋ ਮੇਰਾ ਸਾਹਿਬ ਇੱਕੋ ਹੀ ਹੈ ਇੱਕ ਓਅੰਕਾਰ ਹੀ ਮੇਰਾ ਸਾਹਿਬ ਹੈ ਉਹ ਪਹਿਲਾਂ ਵੀ ਇੱਕ ਸੀ ਹੁਣ ਵੀ ਇੱਕ ਹੈ ਇਸ ਲਈ ਸਾਰਿਆਂ ਨੂੰ ਉਸ ਇੱਕ ਉੱਤੇ ਹੀ ਭਰੋਸਾ ਕਰਨਾ ਚਾਹੀਦਾ ਹੈ
ਆਪੇ ਮਾਰੇ ਆਪੇ ਛੋਡੈ ਆਪੇ ਲੈਵੈ ਦੇ
ਰਹਾਉ ਬਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ ਉਹ ਪਰਮਾਤਮਾ ਸਰਵ ਰੂਪ ਦੇ ਵਿੱਚ ਆਪ ਵਰਤ ਰਿਹਾ ਹੈ ਆਪ ਹੀ ਉਹ ਮਾਰਦਾ ਹੈ ਤੇ ਆਪ ਹੀ ਉਹ ਛੋਡੈ ਛੱਡ ਦਿੰਦਾ ਹੈ ਭਾਵ ਉਹ ਵਾਹਿਗੁਰੂ ਕੋਈ ਜ਼ਾਲਮ ਹੋ ਕੇ ਮਾਰਦਾ ਵੀ ਆਪ ਹੈ ਤੇ ਕਿਤੇ ਦਇਆਵਾਨ ਹੋ ਕੇ ਛੱਡ ਵੀ ਦਿੰਦਾ ਦੋਹਾਂ ਵਿੱਚ ਹੀ ਰੱਬ ਵਸਦਾ ਆਪੇ ਲੇਵੈ ਦੇ ਤੇ ਆਪ ਹੀ ਵਾਹਿਗੁਰੂ ਸਾਰਿਆਂ ਨੂੰ ਜਿੰਦ ਜਾਨ ਦਿੰਦਾ ਹੈ ਤੇ ਫਿਰ ਲੈਂਦਾ ਵੀ ਉਹੀ ਆਪ ਹੈ
ਆਪੇ ਵੇਖੈ ਆਪੇ ਵਿਖਸੈ ਆਪੇ ਨਦਰ ਕਰੇ
ਲੋ ਹਜ਼ੂਰ ਕਹਿੰਦੇ ਨੇ ਪਰਮਾਤਮਾ ਆਪ ਹੀ ਵੇਖਦਾ ਹੈ ਤੇ ਆਪ ਹੀ ਵੇਖਦਾ ਪ੍ਰਸੰਨ ਹੁੰਦਾ ਹੈ ਜਿਵੇਂ ਆਪਾਂ ਕੋਈ ਖੇਡ ਤਮਾਸ਼ੇ ਵੇਖ ਵੇਖ ਕੇ ਹੱਸਦੇ ਹਾਂ ਬੱਚੇ ਖੇਡਦੇ ਨੇ ਆਪਾਂ ਉਹਨਾਂ ਨੂੰ ਵੇਖ ਵੇਖ ਕੇ ਹੱਸਦੇ ਹਾਂ ਇਹ ਸੰਸਾਰ ਦੇ ਤਮਾਸ਼ੇ ਨੂੰ ਵਾਹਿਗੁਰੂ ਵੇਖਦਾ ਵੀ ਆਪ ਹੈ ਤੇ ਵੇਖ ਵੇਖ ਕੇ ਖੁਸ਼ ਵੀ ਆਪ ਹੁੰਦਾ ਹੈ ਆਪੇ ਨਜ਼ਰ ਕਰੇ ਤੇ ਆਪ ਹੀ ਵਾਹਿਗੁਰੂ ਸਭ ਦੇ ਵੱਲ ਮਿਹਰ ਦੀ ਨਿਗਾਹ ਕਰ ਰਿਹਾ ਹੈ
ਜੋ ਕਿਛ ਕਰਨਾ ਸੋ ਕਰ ਰਿਹਾ ਅਵਰ ਨ ਕਰਨਾ ਜਾਈ
ਲੋ ਹਜ਼ੂਰ ਕਹਿੰਦੇ ਨੇ ਜੋ ਕਿਛ ਕਰਨਾ ਸੋ ਕਰ ਰਿਹਾ ਇਹਦਾ ਉਚਾਰਨ ਰਿਹਾ ਉਚਾਰਨ ਕਰਨਾ ਹੈ ਜੋ ਹਜ਼ੂਰ ਫਰਮਾਉਂਦੇ ਨੇ ਜੋ ਕਿਛ ਕਰਨਾ ਸੋ ਕਰ ਰਿਹਾ ਉਸ ਕਰਤਾ ਪੁਰਖ ਵਾਹਿਗੁਰੂ ਨੇ ਜੋ ਕੁਛ ਕਰਨਾ ਹੈ ਉਹੀ ਕਰ ਰਿਹਾ ਹੈ ਅਵਰ ਨਾ ਕਰਨਾ ਜਾਈ ਤੇ ਕਿਸੇ ਹੋਰ ਪਾਸੋਂ ਕੁਛ ਹੋਰ ਕੀਤਾ ਹੀ ਨਹੀਂ ਜਾ ਸਕਦਾ ਭਾਵ ਜੋ ਅਕਾਲ ਪੁਰਖ ਵਾਹਿਗੁਰੂ ਨੇ ਕਰਨਾ ਹੈ ਉਹੀ ਹੋ ਰਿਹਾ ਹੈ ਉਹੀ ਕਰ ਰਿਹਾ ਹੈ ਉਸ ਤੋਂ ਬਿਨਾਂ ਹੋਰ ਕਿਸੇ ਪਾਸੋਂ ਨਾ ਕੁਛ ਕੀਤਾ ਜਾ ਸਕਦਾ ਹੈ ਤੇ ਨਾ ਹੀ ਕੋਈ ਕੁਛ ਕਰ ਸਕੇਗਾ ਕਿਉਂਕਿ ਉਸ ਮਾਲਕ ਤੋਂ ਬਿਨਾਂ ਤੇ ਕੋਈ ਕੁਛ ਕਰ ਹੀ ਨਹੀਂ ਸਕਦਾ
ਜੈਸਾ ਵਰਤੈ ਤੈਸੋ ਕਹੀਐ ਸਭ ਤੇਰੀ ਵਡਿਆਈ
ਲੋ ਹਜ਼ੂਰ ਕਹਿੰਦੇ ਨੇ ਹੇ ਪਰਮਾਤਮਾ ਜੈਸਾ ਵਰਤੈ ਜਿਹੋ ਜਿਹਾ ਤੂੰ ਵਰਤ ਰਿਹਾ ਹੈ ਤੈਸੋ ਕਹੀਐ ਉਹੋ ਜਿਹਾ ਤੈਨੂੰ ਆਖਿਆ ਜਾਂਦਾ ਜਿਸ ਰੂਪ ਦੇ ਵਿੱਚ ਤੂੰ ਜਿਵੇਂ ਵੀ ਵਰਤ ਰਿਹਾ ਹੈ ਹਰ ਆਪੇ ਠਾਕਰੂ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਕਿਤੇ ਮਾਰਨ ਵਾਲੇ ਵਿੱਚ ਨਿਰਦਈ ਹੋ ਕੇ ਵਰਤ ਰਿਹਾ ਹੈ ਕਿਤੇ ਛੱਡਣ ਵਾਲੇ ਦੇ ਵਿੱਚ ਦਿਆਲੂ ਹੋ ਕੇ ਵਸ ਰਿਹਾ ਹੈ ਜੈਸਾ ਵਰਤ ਹੈ ਜਿਹੋ ਜਿਹਾ ਤੂੰ ਵਰਤਦਾ ਹੈ ਤੇ ਉਹੋ ਜਿਹਾ ਤੈਨੂੰ ਆਖਿਆ ਜਾਂਦਾ ਹੈ ਸਭ ਤੇਰੀ ਵਡਿਆਈ ਹੈ ਵਾਹਿਗੁਰੂ ਇਹ ਸਾਰੀ ਤੇਰੀ ਹੀ ਆਪਣੀ ਵਡਿਆਈ ਹੈ ਤੇਰੀ ਆਪਣੀ ਮੌਜ ਹੈ ਜਿਵੇਂ ਤੈਨੂੰ ਚੰਗਾ ਲੱਗਦਾ ਉਸੇ ਤਰ੍ਹਾਂ ਤੂੰ ਕਰੀ ਜਾ ਰਿਹਾ ਹੈ
ਕਲ ਕਲ ਵਾਲੀ ਮਾਇਆ ਮਦ ਮਿੱਠਾ ਮਨ ਮਤ ਵਾਲਾ ਪੀਵਤ ਰਹੇ
ਲਓ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਲ ਕਲ ਵਾਲੀ ਇਹ ਜਿਹੜਾ ਕਲਯੁਗ ਹੈ ਇਹ ਤੇ ਮਾਨੋ ਕਲਵਾਲੀ ਕਲਵਾਲੀ ਕਹਿੰਦੇ ਨੇ ਜਿਹੜੀ ਸ਼ਰਾਬ ਵੇਚਣ ਵਾਲੀ ਤੇ ਪਿਆਉਣ ਵਾਲੀ ਹੋਵੇ ਕਿਉਂਕਿ ਕਲਾਲਨ ਵੀ ਉਹਨੂੰ ਕਹਿੰਦੇ ਨੇ ਕਲਵਾਲੀ ਵੀ ਇੱਥੇ ਉਹਦੇ ਲਈ ਸ਼ਬਦ ਵਰਤਿਆ ਹੈ ਕਲ ਕਲਵਾਲੀ ਮਾਇਆ ਮਦ ਮਿੱਠਾ ਜਿਹੜਾ ਕਲਯੁਗ ਹੈ ਇਹ ਤੇ ਮਾਨੋ ਕਲਵਾਲੀ ਇਹ ਤੇ ਕਲਾਲਨ ਹੈ ਸ਼ਰਾਬ ਪਿਆਉਣ ਵਾਲੀ ਹੈ ਮਾਇਆ ਮਦ ਮਿੱਠਾ ਜਿਹੜੀ ਮਾਇਆ ਹੈ ਇਹ ਬੜੀ ਮਿੱਠੀ ਸ਼ਰਾਬ ਹੈ ਇਹ ਜਿਹੜਾ ਕਲਯੁਗ ਹੈ ਨਾ ਵੀ ਇਹ ਕਲਾਲਨ ਹੋ ਕੇ ਤੇ ਮਾਇਆ ਦੀ ਮਿੱਠੀ ਸ਼ਰਾਬ ਸਭ ਨੂੰ ਵੰਡ ਰਿਹਾ ਹੈ ਮਨ ਮਤ ਵਾਲਾ ਪੀਵਤ ਰਹੇ ਤੇ ਜਿਹੜਾ ਸਾਡਾ ਮਨ ਸ਼ਰਾਬੀ ਹੋ ਕੇ ਮਤਵਾਲਾ ਦਾ ਅਰਥ ਹੁੰਦਾ ਵੀ ਸ਼ਰਾਬੀ ਹੋ ਕੇ ਤੇ ਇੱਕ ਵਾਰੀ ਪੀਤੀ ਆ ਤੇ ਫਿਰ ਉਹਨੂੰ ਪੀ ਜਾਂਦਾ, ਹਟਦਾ ਹੀ ਨਹੀਂ। ਮਨ ਮਤਵਾਲਾ ਪੀਵਤ ਰਹੇ, ਇਹ ਮਨ ਮਤਵਾਲਾ ਹੋ ਕੇ, ਸ਼ਰਾਬੀ ਹੋ ਕੇ ਮਾਇਆ ਦੇ ਨਸ਼ੇ ਨੂੰ ਪੀ ਜਾਂਦਾ, ਹਟਦਾ ਹੀ ਨਹੀਂ। ਇੱਕ ਵਾਰੀ ਜਿਹਨੂੰ ਸ਼ਰਾਬ ਪੀਣ ਦੀ ਲੱਤ ਪੈ ਜਾਵੇ ਨਾ, ਫਿਰ ਉਹ ਹਟਦੀ ਨਹੀਂ। ਇਸੇ ਲਈ ਸਤਿਗੁਰੂ ਕਹਿੰਦੇ ਨੇ ਵੀ ਜਿਹੜਾ ਕਲਯੁਗ ਹੈ ਇਹ ਤੇ ਮਨ ਨੂੰ ਕਲਵਾਲੀ ਕਲਾਲਣ ਵਾਂਗ ਹੈ, ਜਿਵੇਂ ਸ਼ਰਾਬ ਪਿਉਣ ਵਾਲੀ ਕੋਈ ਇਸਤਰੀ ਹੁੰਦੀ ਹੈ, ਤੇ ਮਾਇਆ ਮਦ ਮਿੱਠਾ, ਇਹਦੇ ਕੋਲੇ ਮਾਇਆ ਦੀ ਬੜੀ ਮਿੱਠੀ ਸ਼ਰਾਬ ਪਕੜੀ ਹੋਈ ਹੈ, ਤੇ ਇਹ ਸਭ ਨੂੰ ਪਿਆਲੇ ਭਰ ਭਰ ਕੇ ਵੰਡ ਰਿਹਾ ਹੈ, ਤੇ ਮਾਨੇ ਮਤਵਾਲਾ ਹੋ ਕੇ ਸਭ ਦਾ ਪੀ ਰਿਹਾ ਹੈ।
ਆਪੇ ਰੂਪ ਕਰੇ ਬੋ ਭਾਂਤੀ, ਨਾਨਕ ਬਪੜਾ ਏਵ ਕਹੈ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਬੜੀ ਨਿਮਰਤਾ ਨਾਲ ਕਹਿੰਦੇ ਨੇ, ਉਹ ਵਾਹਿਗੁਰੂ ਆਪੇ ਹੀ ਬਹੁਤ ਤਰ੍ਹਾਂ ਦੇ ਰੂਪ ਧਾਰਨ ਕਰ ਰਿਹਾ ਹੈ। ਕਿਧਰੇ ਉਹ ਅਕਾਲ ਪੁਰਖ ਵਾਹਿਗੁਰੂ ਕਲਾਲਣ ਦਾ ਰੂਪ ਧਾਰਨ ਕਰਕੇ, ਤੇ ਕਿਧਰੇ ਕਿਸੇ ਜ਼ਾਲਮ ਦਾ ਰੂਪ ਧਾਰਨ ਕਰਕੇ, ਤੇ ਕਿਧਰੇ ਕਿਸੇ ਦਿਆਲੂ ਕਿਰਪਾਲੂ ਦਾ ਰੂਪ ਧਾਰਨ ਕਰਕੇ ਸੰਸਾਰ ਦੇ ਵਿੱਚ ਵਿਚਰ ਰਿਹਾ ਹੈ। ਗੱਲ ਕੀ, ਜਿੰਨੇ ਵੀ ਰੂਪ ਨੇ ਸਾਰੇ ਵਾਹਿਗੁਰੂ ਪਰਮੇਸ਼ਰ ਨੇ ਹੀ ਧਾਰਨ ਕੀਤੇ ਹੋਏ ਨੇ। ਨਾਨਕ ਬਪੜਾ ਏਵ ਕਹਿ, ਇਹ ਸਤਿਗੁਰੂ ਮਹਾਰਾਜ ਨਿਮਰਤਾ ਨਾਲ ਕਹਿੰਦੇ ਨੇ, ਇਹ ਵਿਚਾਰਾ ਨਾਨਕ ਦਾਸ ਏਵ ਕਹਿ ਵੀ ਇਸ ਤਰ੍ਹਾਂ ਹੀ ਕਹਿ ਰਿਹਾ ਹੈ ਵੀ ਉਹ ਵਾਹਿਗੁਰੂ ਪਰਮੇਸ਼ਰ ਆਪ ਹੀ ਸਾਰੇ ਰੂਪ ਧਾਰਨ ਕਰਕੇ ਤੇ ਸੰਸਾਰ ਦੇ ਵਿੱਚ ਵਿਚਰ ਰਿਹਾ ਹੈ।
ਆਸਾ ਮਹੱਲਾ ਪਹਿਲਾ, ਵਾਜਾ ਮਤ ਪਖਾਵਜ ਭਾਉ, ਹੋਏ ਆਨੰਦ ਸਦਾ ਮਨ ਚਾਉ।
ਲਓ ਹੁਣ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਦੇ ਵਿੱਚ ਕੁਛ ਗੁਰਸਿੱਖਾਂ ਨੇ ਬੇਨਤੀ ਕੀਤੀ। ਕਹਿਣ ਲੱਗੇ, ਸੱਚੇ ਪਾਤਸ਼ਾਹ ਆਪ ਜੀ ਨੇ ਪਹਿਲਾਂ ਆਖਿਆ ਸੀ, ਨਾਰਦ ਨਾਚੈ ਕਲਕਾ ਪਾਓ, ਜਤੀ ਸਤੀ ਕਹਿ ਰੱਖੈ ਪਾਓ, ਵੀ ਜਿਹੜੇ ਰਾਸਧਾਰੀਏ ਲੋਕ ਨੇ ਕਈ ਤਰ੍ਹਾਂ ਦੇ ਸਵਾਂਗ ਬਣਾ ਬਣਾ ਕੇ ਨੱਚਦੇ ਟੱਪਦੇ ਨੇ, ਪਰ ਨੱਚਿਆ ਟੱਪਿਆ ਭਗਤ ਨਾ ਹੋਏ, ਤੁਸਾਂ ਇਹ ਵੀ ਬਚਨ ਕਹੇ ਨੇ। ਪਰ ਹੁਣ ਜਿਹੜੀ ਗੁਰਮਤ ਦੀ ਰਾਸ ਹੈ, ਗੁਰਮਤ ਦੀ ਭਗਤੀ ਹੈ, ਉਹ ਕਿਸ ਤਰ੍ਹਾਂ ਹੋ ਸਕਦੀ ਹੈ, ਉਹਦੇ ਬਾਰੇ ਚਾਨਣਾ ਪਾਓ। ਲਓ ਹੁਣ ਜਿਹੜੀ ਗੁਰਮਤ ਦੀ ਰਾਸ ਹੈ, ਜਿਹੜੀ ਗੁਰਮਤ ਦੀ ਅਸਲੀ ਭਗਤੀ ਹੈ, ਉਹਦੇ ਬਾਰੇ ਸਤਿਗੁਰੂ ਮਹਾਰਾਜ ਸ਼ਬਦ ਵਿੱਚ ਚਾਨਣਾ ਪਾ ਰਹੇ ਹਨ। ਰਹਾਉ ਦੀਆਂ ਪੰਕਤੀਆਂ ਹਨ, ਪੂਰੇ ਤਾਲ ਜਾਣੈ ਸਾ ਲਾਹ, ਹੋਰ ਨੱਚਣਾ ਖੁਸ਼ੀਆਂ ਮਨ ਮਾਹ। ਰਹਾਉ ਹਜ਼ੂਰ ਕਹਿੰਦੇ ਨੇ, ਪੂਰੇ ਤਾਲ ਜਾਣੈ ਸਾ ਲਾਹ, ਜਿਹੜਾ ਮਨੁੱਖ ਉਸ ਪਰਮਾਤਮਾ ਦੀ ਸਿਫਸਲਾ ਕਰਨੀ ਜਾਣਦਾ ਹੈ, ਇਹੀ ਮਾਨੋ ਤਾਲ ਪੂਰਦਾ ਹੈ, ਤੇ ਵਾਹਿਗੁਰੂ ਦੀ ਸਿਫਸਲਾ ਤੋਂ ਬਿਨਾਂ ਹੋਰ ਨੱਚਣਾ ਖੁਸ਼ੀਆਂ ਮਨ ਮਾਹ, ਜਿਹੜਾ ਉਹ ਨੱਚਣਾ ਤੇ ਕੁੱਦਣਾ ਹੈ ਖੁਸ਼ੀਆਂ ਮਨ ਮਾਹ, ਉਹ ਸਿਰਫ ਮਨ ਦੇ ਵਿੱਚ ਖੁਸ਼ੀਆਂ ਪੈਦਾ ਕਰਨ ਦਾ ਹੀ ਇੱਕ ਲੋਕਾਂ ਦੇ ਮਨ ਦੇ ਵਿੱਚ ਖਿਆਲ ਹੁੰਦਾ ਹੈ, ਪਰ ਉਹਦਾ ਕੋਈ ਫਾਇਦਾ ਨਹੀਂ ਹੈ। ਜੇ ਤੇ ਰੱਬ ਦੀ ਸਿਫਤ ਸਲਾਹ ਦੇ ਵਿੱਚ ਕੋਈ ਤਾਲ ਪੂਰਦਾ, ਵੀ ਉਹਦਾ ਸਭ ਕੁਛ ਕੀਤਾ ਹੋਇਆ ਸਫਲ ਤੇ ਪ੍ਰਵਾਨ ਹੁੰਦਾ ਹੈ, ਤੇ ਜਿਹੜਾ ਹੋਰ ਦੁਨੀਆਂ ਵਾਂਗੂ ਨੱਚਣਾ ਟੱਪਣਾ ਹੈ, ਤੇ ਸਤਿਗੁਰੂ ਕਹਿੰਦੇ ਨੇ ਇਹਦੀਆਂ ਖੁਸ਼ੀਆਂ ਮਨ ਦੇ ਵਿੱਚ ਪੈਦਾ ਕਰਨੀਆਂ ਸਾਰੀਆਂ ਬੇਅਰਥ ਹੁੰਦੀਆਂ ਨੇ, ਇਸ ਦੁਆਰਾ ਸਾਨੂੰ ਕੋਈ ਪਰਮਾਰਥ ਲਾਭ ਨਹੀਂ ਹੋ ਸਕਦਾ, ਬਲਕਿ ਨੱਚਣ ਟੱਪਣ ਦੇ ਨਾਲ ਮਨ ਚੰਚਲ ਹੁੰਦਾ, ਵਿਸ਼ੇ ਵਾਸ਼ਨਾ ਭਟਕਦੀ ਹੈ, ਤੇ ਇਹਦੇ ਨਾਲ ਆਦਮੀ ਦਾ ਇਖਲਾਕ ਤੇ ਜੀਵਨ ਤਬਾਹ ਹੋ ਕੇ ਰਹਿ ਜਾਂਦਾ। ਇਸੇ ਲਈ ਹੋਰ ਨੱਚਣ ਟੱਪਣ ਤੋਂ ਪਰਹੇਜ਼ ਹੀ ਕਰਨਾ ਚੰਗਾ ਹੈ। ਵਾਜਾ ਮਤ ਪਖਾਵਜ ਪਾਓ, ਹਜ਼ੂਰ ਕਹਿੰਦੇ ਨੇ ਜਿਹੜੀ ਸ੍ਰੇਸ਼ਟ ਮਤ ਹੈ ਇਹ ਵਾਜਾ ਹੈ, ਇਹਨੂੰ ਵਾਜਾ ਬਣਾਓ ਤੇ ਪਖਾਵਜ ਪਾਓ, ਜਿਹੜਾ ਪ੍ਰੇਮ ਹੈ, ਰੱਬੀ ਪ੍ਰੇਮ ਹੈ, ਇਹਨੂੰ ਪਖਾਵਜ ਦਾ ਅਰਥ ਹੈ, ਇਹਨੂੰ ਤਬਲਾ ਵਜਾਓ, ਇਹਨੂੰ ਜੋੜੀ ਬਣਾਓ। ਸ੍ਰੇਸ਼ਟ ਮਤ ਵਾਜਾ ਹੈ, ਹਾਰਮੋਨੀਅਮ ਹੈ, ਰਬਾਬ ਹੈ, ਕੋਈ ਵੀ ਸਾਜ਼ ਹੋ ਸਕਦਾ, ਕਿਉਂਕਿ ਪਹਿਲੇ ਸਮੇਂ ਦੇ ਵਿੱਚ ਜਿਹੜਾ ਧੰਨ ਗੁਰੂ ਨਾਨਕ ਤੇ ਮਹਾਰਾਜ ਦੇ ਸਮੇਂ ਕੀਰਤਨ ਆਰੰਭ ਹੋਇਆ ਸੀ, ਉਹ ਰਬਾਬ ਦੇ ਨਾਲ ਹੋਇਆ ਸੀ। ਇਹ ਰਬਾਬ ਪਹਿਲਾ ਸਾਜ ਹੈ, ਤੇ ਫਿਰ ਅੱਗੇ ਧੰਨ ਗੁਰੂ ਅਰਜਨ ਦੇ ਮਹਾਰਾਜ ਨੇ ਸਰੰਦੇ ਨਾਲ ਕੀਰਤਨ ਕੀਤਾ। ਆਹ ਜਿਹੜੇ ਵਾਜੇ ਨੇ ਹਾਰਮੋਨੀਅਮ ਇਹ ਤੇ ਬਹੁਤ ਬਾਅਦ ਵਿੱਚ ਹੀ ਪ੍ਰਚਲਿਤ ਹੋਏ ਨੇ, ਪਰ ਹੁਣ ਸਾਡੇ ਜਿਹੜੇ ਚਲੋ ਕੁਛ ਧਾਰਮਿਕ ਲੀਡਰ ਨੇ ਜਾਂ ਹੋਰ ਸਾਡੇ ਪ੍ਰਬੰਧਕ ਨੇ, ਹੁਣ ਉਹਨਾਂ ਨੇ ਫਿਰ ਪੁਰਾਣੇ ਸਾਜ਼ਾਂ ਨੂੰ ਦੁਬਾਰਾ ਕੀਰਤਨ ਦੇ ਵਿੱਚ ਲਿਆਉਣ ਦਾ ਉਪਰਾਲਾ ਕੀਤਾ ਹੈ। ਸੋ ਇੱਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਿੱਖਿਆ ਬਖਸ਼ਿਸ਼ ਕਰ ਰਹੇ ਨੇ ਵੀ ਇਹ ਗੁਰਮਤਿ ਦੀ ਰਾਸ ਇਹ ਹੈ, ਸ੍ਰੇਸ਼ਟ ਮਤ ਵਾਜਾ ਬਣਾਓ ਤੇ ਪਾਓ ਜਿਹੜਾ ਰੱਬੀ ਪ੍ਰੇਮ ਹੈ, ਇਹਨੂੰ ਤਬਲਾ ਬਣਾਓ, ਇਹਨੂੰ ਜੋੜੀ ਬਣਾਓ, ਹੋਏ ਆਨੰਦ ਸਦਾ ਮਨ ਚਾਓ। ਤੇ ਜਿਹੜਾ ਆਪਣੀ ਸ੍ਰੇਸ਼ਟ ਮਤ ਨੂੰ ਵਾਜਾ ਬਣਾ ਲੈਂਦਾ ਹੈ ਤੇ ਰੱਬੀ ਪ੍ਰੇਮ ਨੂੰ ਜੋੜੀ ਬਣਾ ਲੈਂਦਾ ਹੈ, ਹੋਏ ਆਨੰਦ, ਉਹਦੇ ਮਨ ਦੇ ਵਿੱਚ ਹਮੇਸ਼ਾ ਲਈ ਆਨੰਦ ਪੈਦਾ ਹੁੰਦਾ ਹੈ ਤੇ ਸਦਾ ਹੀ ਮਨ ਦੇ ਵਿੱਚ ਚਾਓ ਖੇੜਾ ਪੈਦਾ ਹੁੰਦਾ ਹੈ।
ਇਹਾ ਭਗਤ ਇਹੋ ਤਪਤਾਓ, ਹਿਤ ਰੰਗ ਨਾਚੋ ਰੱਖ ਰੱਖ ਪਾਓ।
ਲੋ ਹਜ਼ੂਰ ਕਹਿੰਦੇ ਨੇ ਇਹੀ ਅਸਲੀ ਭਗਤੀ ਹੈ, ਪੈ ਤੇ ਪਾਓ ਵਿੱਚ ਰਹਿਣਾ, ਇਹੋ ਤਪ ਤਾਓ, ਇਹੀ ਸਭ ਤੋਂ ਵੱਡਾ ਤਪ ਤਾਉਣਾ ਹੈ, ਇਹੀ ਸਭ ਤੋਂ ਅੱਛਾ ਤਪ ਕਰਨਾ ਹੈ, ਜੋ ਆਪਣੇ ਚਿੱਤ ਨੂੰ ਇਕਾਗਰ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਨਾ, ਨਾਮ ਜਪਣਾ, ਪਾਠ ਕਰਨਾ, ਇਹੀ ਸਭ ਤੋਂ ਉੱਤਮ ਤਪ ਹੈ। ਇਹ ਤਰੰਗ ਨਾਚੋ ਰੱਖ ਰੱਖ ਪਾਓ, ਹਜ਼ੂਰ ਕਹਿੰਦੇ ਨੇ ਭਾਈ ਤੁਸੀਂ ਇਸ ਨਾਮ ਦੇ ਰੰਗ ਵਿੱਚ, ਰੱਬੀ ਰੰਗ ਦੇ ਵਿੱਚ ਆਪਣੇ ਮਨ ਨੂੰ ਰੰਗ ਕੇ ਨੱਚੋ ਤੇ ਰੱਖ ਰੱਖ ਪਾਓ, ਪਰ ਨੱਚਣ ਵੇਲੇ ਆਪਣੇ ਪੈਰਾਂ ਨੂੰ ਸੰਭਾਲ ਸੰਭਾਲ ਕੇ ਰੱਖੋ, ਕਿਧਰੇ ਨੱਚਦਿਆਂ ਟੱਪਦਿਆਂ ਕਿਧਰੇ ਐਸਾ ਨਾ ਹੋਵੇ ਪੈਰ ਤੁਹਾਡਾ ਥਿੜਕ ਜਾਵੇ, ਡਿੱਗ ਪਵੋ, ਚੋਟ ਲੱਗ ਜਾਵੇ, ਇਸ ਗੱਲ ਦਾ ਵੀ ਖਿਆਲ ਰੱਖੋ। ਭਾਵ ਜਦੋਂ ਤੁਸੀਂ ਗੁਰਮਤਿ ਦੇ ਅਨੁਸਾਰ ਕੀਰਤਨ ਕਰਨਾ ਹੋਵੇ ਜਾਂ ਗੁਰਮਤਿ ਵਿੱਚ ਜਿਵੇਂ ਗੱਤਕਾ ਹੈ, ਸ਼ਸਤਰ ਵਿੱਦਿਆ ਹੈ, ਉਹਦੇ ਵਿੱਚ ਪੈਂਤੜੇ ਕੱਢਣੇ, ਇਹ ਗੁਰਮਤਿ ਦਾ ਨਾਚ ਹੈ। ਇਹ ਤਰੰਗ ਨਾਚੋ, ਤੁਸੀਂ ਗੁਰਮਤਿ ਦੇ ਵਿੱਚ ਸ਼ਸਤਰ ਵਿੱਦਿਆ ਦਾ ਅਭਿਆਸ ਕਰੋ, ਪਰ ਉਸ ਵੇਲੇ ਵੀ ਖਿਆਲ ਰੱਖੋ ਆਪਣੇ ਪੈਰਾਂ ਨੂੰ ਸੰਭਾਲ ਸੰਭਾਲ ਕੇ ਰੱਖੋ। ਅਥਵਾ ਇਹ ਤਰੰਗ ਨਾਚੋ, ਇਸ ਰੱਬੀ ਰੰਗ ਦੇ ਵਿੱਚ ਤੁਸੀਂ ਮਨ ਦੇ ਨਾਲ ਨੱਚੋ, ਸ਼ਬਦ ਦਾ ਨਿਰਣਾ ਕਰਨਾ ਮੰਦਾ ਨੱਚਣਾ ਹੈ, ਬਾਣੀ ਦੀ ਵਿਚਾਰ ਕਰਨੀ ਮਨ ਵਿੱਚ ਮੰਦਾ ਨੱਚਣਾ ਹੈ। ਇਹ ਤਰੰਗ ਨਾਚੋ, ਤੁਸੀਂ ਇਸ ਰੱਬੀ ਰੰਗ ਦੇ ਵਿੱਚ ਨੱਚੋ ਤੇ ਆਪਣੇ ਮਨ ਦੇ ਸੰਕਲਪ ਵਿਕਲਪ ਰੂਪੀ ਪੈਰ ਨੂੰ ਬੋਝ ਬੋਝ ਕੇ ਰੱਖੋ, ਸੰਭਾਲ ਸੰਭਾਲ ਕੇ ਰੱਖੋ, ਤੁਹਾਡੇ ਮਨ ਦੇ ਵਿੱਚ ਕੋਈ ਮਾੜਾ ਫੁਰਨਾ ਨਾ ਪੈਦਾ ਹੋਵੇ।
ਪੂਰੇ ਤਾਲ ਜਾਣੇ ਸਾਲਾ, ਹੋਰ ਨੱਚਣਾ ਖੁਸ਼ੀਆਂ ਮਨ ਮਹਾਰਾਓ।
ਲੋ ਹਜ਼ੂਰ ਕਹਿੰਦੇ ਨੇ ਜਿਹੜਾ ਉਸ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਨੂੰ ਜਾਣਨਾ ਹੈ, ਰੱਬੀ ਕੀਰਤਨ ਦੇ ਨਾਲ ਜੁੜਨਾ ਹੈ ਤੇ ਤਾਲ ਪੂਰਨੇ ਨੇ, ਇਹੀ ਭਗਤੀ ਪ੍ਰਵਾਨ ਹੈ। ਹੋਰ ਜਿਹੜਾ ਨੱਚਣਾ ਤੇ ਖੁਸ਼ੀਆਂ ਮਨ ਵਿੱਚ ਪੈਦਾ ਕਰਨੀਆਂ ਸਾਰੀਆਂ ਬੇਕਾਰ ਨੇ।
ਸਤ ਸੰਤੋਗ ਵਜੈ ਦੋਇ ਤਾਲ, ਪੈਰੀ ਵਾਜਾ ਸਦਾ ਨਿਹਾਲ।
ਰਹਾਉ ਵਿਸਰਾਮ ਦੇ ਕੇ ਹਜ਼ੂਰ ਗੁਰਮੁਖਾਂ ਦੀ ਰਾਸ ਦੱਸਦੇ ਨੇ, ਸਤ ਸੰਤੋਖ ਵਜਾ ਹੈ ਦੋਇ ਤਾਲ, ਜਿਹੜੇ ਸਤ ਤੇ ਸੰਤੋਖ ਦੋ ਗੁਣ ਨੇ, ਇਹ ਮਾਨੋ ਗੁਰਮੁਖਾਂ ਦੀ ਰਾਸ ਦੇ ਵਿੱਚ ਦੋ ਤਾਲ ਛੈਣੇ ਵੱਜ ਰਹੇ ਨੇ। ਜਿਹੜਾ ਸਤ, ਸਤ ਪ੍ਰਤੱਗੀ ਹੋਣਾ ਤੇ ਮਨ ਵਿੱਚ ਸੰਤੋਖ ਗੁਣ ਨੂੰ ਧਾਰਨ ਕਰਨਾ, ਬਿਨਾ ਸੰਤੋਖ ਨਹੀਂ ਕੋ ਰਾਜਾ ਸੁਪਨ ਮਨੋਰਥ ਬਿਰਥੇ ਸਭ ਕਾਜ ਹੈ। ਇਹ ਸਾਤੇ ਸੰਤੋਖ ਜਿਹੜੇ ਦੋ ਗੁਣ ਨੇ, ਇਹ ਮਾਨੋ ਦੋ ਛੈਣੇ ਵੱਜ ਰਹੇ ਨੇ। ਪੈਰੀ ਵਾਜਾ ਸਦਾ ਨਿਹਾਲ, ਜਿਹੜਾ ਹਮੇਸ਼ਾ ਪ੍ਰਸੰਨ ਰਹਿਣਾ ਹੈ। ਪੈਰੀ ਵਾਜਾ ਪੈਰਾਂ ਦਾ ਵਾਜਾ, ਪੈਰਾਂ ਦਾ ਵਾਜਾ ਕਿਹੜਾ ਹੁੰਦਾ? ਜਿਹੜੇ ਪੈਰਾਂ ਵਿੱਚ ਘੁੰਗਰੂ ਜਾਂ ਝਾਂਜਰਾਂ ਪਾਈਆਂ ਹੁੰਦੀਆਂ, ਉਹ ਪੈਰਾਂ ਦਾ ਵਾਜਾ ਹੁੰਦਾ। ਲਓ ਹਜ਼ੂਰ ਕਹਿੰਦੇ ਨੇ ਜਿਹੜਾ ਹਮੇਸ਼ਾ ਪ੍ਰਸੰਨ ਰਹਿਣਾ ਹੈ, ਖੁਸ਼ ਰਹਿਣਾ ਹੈ, ਇਹ ਪੈਰਾਂ ਦਾ ਵਾਜਾ ਘੁੰਗਰੂ ਵੱਜ ਰਹੇ ਹਨ।
ਰਾਗ ਨਾਦ ਨਹੀਂ ਦੂਜਾ ਭਾਓ, ਇਤਰੰਗ ਨਾਚੋ ਰੱਖ ਰੱਖ ਪਾਓ।
ਲੋ ਹਜ਼ੂਰ ਕਹਿੰਦੇ ਨੇ ਭਾਈ ਜਿਹੜਾ ਗੁਰਬਾਣੀ ਦਾ ਰਾਗ ਹੈ ਤੇ ਗੁਰਬਾਣੀ ਦੇ ਕੀਰਤਨ ਦੀ ਨਾਦ ਧੁਨ ਹੈ, ਇਹੀ ਅਸਲੀ ਰਾਗ ਨਾਦ ਹੈ, ਨਹੀਂ ਦੂਜਾ ਭਾਓ। ਜਿਹੜਾ ਗੁਰਬਾਣੀ ਦਾ ਕੀਰਤਨ ਹੈ, ਗੁਰਬਾਣੀ ਦਾ ਅੱਗੇ ਜੋ ਗੁਰਬਾਣੀ ਦਾ ਰਾਗ ਅਲਾਪ ਹੈ ਤੇ ਗੁਰਬਾਣੀ ਦਾ ਨਾਦ ਸੰਗੀਤ ਹੈ, ਜਿਹੜਾ ਇਹਦੇ ਵਿੱਚ ਜੁੜ ਜਾਵੇ, ਨਹੀਂ ਦੂਜਾ ਭਾਓ, ਉਹਦੇ ਮਨ ਦੇ ਵਿੱਚ ਦ੍ਵੈਤ ਭਾਵ ਨਹੀਂ ਪੈਦਾ ਹੁੰਦਾ, ਉਹਦਾ ਖਿਆਲ ਕਿਸੇ ਹੋਰ ਦੂਜੇ ਪਾਸੇ ਨਹੀਂ ਲੱਗਦਾ, ਜਿਹੜਾ ਗੁਰਬਾਣੀ ਦੇ ਰਾਗ ਨਾਦ ਨਾਲ, ਰਾਗ ਤੇ ਨਾਲ ਸੰਗੀਤ ਦੇ ਨਾਲ ਜਿਹੜਾ ਪ੍ਰੇਮ ਕਰਦਾ, ਉਹਦੇ ਮਨ ਵਿੱਚ ਹੋਰ ਦੂਜਾ ਭਾਵ ਨਹੀਂ ਪੈਦਾ ਹੁੰਦਾ। ਇਹ ਤਰੰਗ ਨਾਚੋ ਰੱਖ ਰੱਖ ਪਾਓ, ਹਜ਼ੂਰ ਕਹਿੰਦੇ ਨੇ ਭਾਈ ਇਸ ਰੱਬੀ ਰੰਗ ਦੇ ਵਿੱਚ ਆਪਣੇ ਮਨ ਨੂੰ ਰੰਗ ਕੇ ਨੱਚੋ ਤੇ ਮਨ ਕਰਕੇ ਸ਼ਬਦ ਦੀ ਵਿਚਾਰ ਕਰੋ ਤੇ ਆਪਣੇ ਮਨ ਦੇ ਸੰਕਲਪ ਵਿਕਲਪ ਰੂਪੀ ਪੈਰ ਨੂੰ ਸੰਭਾਲ ਸੰਭਾਲ ਕੇ ਰੱਖੋ।
ਉਹ ਫੇਰੀ ਹੋਵੇ ਮਨ ਚੀਤ, ਬਹਿੰਦਿਆਂ ਉੱਠਦਿਆਂ ਨੀਤਾ ਨੀਤ।
ਲੋ ਜਿਹੜੇ ਭਾਈ ਨੱਚਦੇ ਨੇ, ਰਾਸ ਪਾਉਂਦੇ ਨੇ, ਉਹ ਇੱਧਰ ਉੱਧਰ ਫੇਰੀਆਂ ਵੀ ਲੈਂਦੇ ਨੇ। ਲੋ ਹਜ਼ੂਰ ਕਹਿੰਦੇ ਨੇ ਵੀ ਬਹਿੰਦਿਆਂ ਉੱਠਦਿਆਂ ਹਮੇਸ਼ਾ ਹਮੇਸ਼ਾ ਜੋ ਵਾਹਿਗੁਰੂ ਦਾ ਭੈ ਮਨ ਤੇ ਚਿੱਤ ਵਿੱਚ ਪੈਦਾ ਕਰਨਾ ਹੈ, ਫੇਰੀ ਹੋਵੇ, ਇਹ ਸਾਡੀਆਂ ਫੇਰੀਆਂ ਬਣ ਜਾਵੇ। ਭਾਵ ਉੱਠਦਿਆਂ ਬਹਿੰਦਿਆਂ ਰੱਬੀ ਭੈ ਦੇ ਵਿੱਚ ਹਮੇਸ਼ਾ ਲਈ ਰਹਿਣਾ, ਇਹੀ ਸਾਡੀ ਫੇਰੀ ਬਣ ਜਾਵੇ। ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੁੰਦੀ ਹੈ।
ਲੇਟਣ ਲੇਟ ਜਾਣੇ ਤਨ ਸਵਾਹੋ, ਇਤ ਰੰਗ ਨਾਚੋ ਰਖ ਰਖ ਪਾਓ।
ਲੋ ਹਜ਼ੂਰ ਕਹਿੰਦੇ ਨੇ, ਜਿਹੜੇ ਕੋਈ ਇਸ ਤਰ੍ਹਾਂ ਉਹ ਨੱਚਦੇ ਨੇ, ਟੱਪਦੇ ਨੇ ਤੇ ਇਧਰ ਉਧਰ ਗੇੜੇ ਵੀ ਕੱਢਦੇ ਨੇ, ਤੇ ਫਿਰ ਕਈ ਵਾਰੀ ਉਹ ਧਰਤੀ ਤੇ ਵੀ ਲੇਟ ਜਾਂਦੇ ਨੇ। ਇਹ ਨਿਰਤ ਵਿੱਚ ਇਹ ਵੀ ਇੱਕ ਐਸਾ ਅੰਦਾਜ਼ ਹੁੰਦਾ ਹੈ। ਲੋ ਸਤਿਗੁਰੂ ਕਹਿੰਦੇ ਨੇ, ਲੇਟਣ ਲੇਟ ਜਾਣਾ ਤਨ ਸੁਹਾ, ਵੀ ਧਰਤੀ ਉੱਤੇ ਇਹੀ ਲੇਟਣਾ ਹੈ, ਲੰਮੇ ਪੈ ਕੇ ਇਹੀ ਲੇਟਣਾ ਹੈ, ਜਿਹੜਾ ਆਪਣੇ ਤਨ ਸਰੀਰ ਨੂੰ ਸਵਾਹੋ, ਵੀ ਉਹ ਖਾਕ ਰੂਪ ਸਮਝਣਾ, ਵੀ ਇਹ ਸਰੀਰ ਤੇ ਨਾਸ਼ਵੰਤ ਹੈ, ਇਹ ਤੇ ਖਾਕ ਦੀ ਢੇਰੀ ਹੈ, ਜਿਹੜਾ ਐਸਾ ਜਾਣਨਾ ਹੈ, ਇਹੀ ਮਾਨੋ ਧਰਤੀ ਤੇ ਇਹ ਲੇਟਣੀ 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 ਹੈ। ਇਹ ਤਰੰਗ ਨਾਚੋ ਰੱਖ ਰੱਖ ਪਾਓ, ਹਜ਼ੂਰ ਕਹਿੰਦੇ ਇਹੋ ਜਿਹੇ ਰੱਬੀ ਰੰਗ ਦੇ ਵਿੱਚ ਤੁਸੀਂ ਪਾਈ ਨੱਚੋ, ਤੇ ਆਪਣੇ ਮਨ ਦੇ ਸੰਕਲਪ ਵਿਕਲਪ ਰੂਪੀ ਪੈਰਾਂ ਨੂੰ ਸੰਭਾਲ ਸੰਭਾਲ ਕੇ ਰੱਖੋ।
ਸਿੱਖ ਸਭਾ ਦੀਖਿਆ ਕਾ ਪਾਓ, ਗੁਰਮੁਖ ਸੁਣਨਾ ਸਾਚਾ ਨਾਓ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਗੁਰਮਤ ਦੀ ਸਿੱਖਿਆ ਸਾਨੂੰ ਦ੍ਰਿੜ ਕਰਵਾ ਰਹੇ ਨੇ। ਸਿੱਖ ਸਭਾ ਦੀਖਿਆ ਕਾ ਪਾਓ, ਵੀ ਜਿੱਥੇ ਸਿੱਖਾਂ ਦੀ ਸਭਾ ਹੈ, ਗੁਰਸਿੱਖਾਂ ਦਾ ਦੀਵਾਨ ਹੈ, ਗੁਰਸਿੱਖਾਂ ਦੀ ਸੰਗਤ ਹੈ, ਜਿੱਥੇ ਗੁਰੂ ਦੀਖਿਆ ਦਾ ਭਾਉ ਪ੍ਰਭਾਵ ਪ੍ਰਤੱਖ ਦਿਖਾਈ ਦੇ ਰਿਹਾ ਹੈ, ਗੁਰਮੁਖ ਸੁਣਨਾ ਸਾਚਾ ਨਾ, ਵੀ ਉੱਥੇ ਤੁਸੀਂ ਜਾਓ, ਉੱਥੇ ਬੈਠ ਕੇ ਗੁਰੂ ਦੇ ਮੁਖ ਦੁਆਰਾ ਸੱਚੇ ਨਾਮ ਨੂੰ ਸੁਣਨਾ ਚਾਹੀਦਾ। ਸਿੱਖ ਸਭਾ ਦੀਖਿਆ ਕਾ ਭਾਉ, ਜਿੱਥੇ ਸਿੱਖ ਸਭਾ ਹੋਵੇ, ਭਾਵ ਗੁਰਸਿੱਖਾਂ ਦੀ ਸੰਗਤ ਹੋਵੇ, ਜਿੱਥੇ ਗੁਰੂ ਦੀਖਿਆ ਦਾ ਪ੍ਰਤੱਖ ਪ੍ਰਭਾਵ ਦਿਖਾਈ ਦੇ ਰਿਹਾ ਹੋਵੇ, ਭਾਈ ਉੱਥੇ ਤੁਹਾਨੂੰ ਜਾਣਾ ਚਾਹੀਦਾ। ਤੇ ਹੋਰ ਜਿਹੜੀਆਂ ਕੋਈ ਰਾਸਾਂ ਪੈਂਦੀਆਂ ਨੇ, ਕੋਈ ਰਾਮ ਲੀਲਾ ਪਾਈਆਂ ਜਾਂਦੀਆਂ ਨੇ, ਉੱਥੇ ਨਹੀਂ ਜਾਣਾ ਚਾਹੀਦਾ, ਉੱਥੇ ਜਾ ਕੇ ਮਨ ਚੰਚਲ ਹੁੰਦਾ। ਤੇ ਬਲਕਿ ਸਤਿਗੁਰੂ ਕਹਿੰਦੇ ਜਿੱਥੇ ਸਿੱਖ ਸਭਾ ਹੋਵੇ, ਜਿੱਥੇ ਗੁਰੂ ਦੇ ਸਿੱਖ ਪਿਆਰ ਦੇ ਨਾਲ ਬੈਠ ਕੇ ਰੱਬੀ ਜਸ ਕਰਦੇ ਹੋਣ, ਤੇ ਗੁਰੂ ਦੀਖਿਆ ਦਾ ਪ੍ਰਤੱਖ ਪ੍ਰਭਾਵ ਦਿਖਾਈ ਦਿੰਦਾ ਹੋਵੇ, ਗੁਰਮੁਖ ਸੁਣਨਾ ਸਾਚਾ ਨਾ, ਵੀ ਉੱਥੇ ਜਾ ਕੇ ਗੁਰਮੁਖਾਂ ਦੀ ਰਸਨਾ ਤੂੰ ਸੱਚਾ ਨਾਮ ਸੁਣਨਾ ਚਾਹੀਦਾ ਹੈ।
ਨਾਨਕ ਆਖਣ ਵੇਰਾ ਵੇਰ, ਇਤ ਰੰਗ ਨਾਚੋ ਰੱਖ ਰੱਖ ਪੈਰ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਫਿਰ ਸਤਸੰਗਤ ਵਿੱਚ ਜਾ ਕੇ ਵੇਰਾ ਵੇਰ ਦਾ ਅਰਥ ਹੈ ਵੀ ਘੜੀ ਮੁੜੀ ਬਾਰ ਬਾਰ ਵਾਹਿਗੁਰੂ ਦੇ ਨਾਮ ਨੂੰ ਉਚਾਰਨ ਕਰਨਾ ਚਾਹੀਦਾ, ਜਿਵੇਂ ਕਿ ਸਤਿਗੁਰੂ ਦਾ ਹੁਕਮ ਹੈ ਬਾਰੰਬਾਰ ਬਾਰ ਪ੍ਰਭ ਜਪੀਐ। ਕਈ ਕਹਿੰਦੇ ਬਾਰ ਬਾਰ ਜਪਣ ਦਾ ਕੀ ਫਾਇਦਾ? ਬਾਰ ਬਾਰ ਇਸ ਲਈ ਜਪਿਆ ਜਾਂਦਾ ਹੈ ਵੀ ਉਹ ਸਾਡੇ ਅੰਦਰ ਵਸ ਜਾਵੇ। ਜੇ ਅੰਦਰ ਵਸ ਗਿਆ ਤੇ ਫਿਰ ਤੇ ਬਾਰ ਬਾਰ ਜਪਣ ਦੀ ਆਪੇ ਹੀ ਲੋੜ ਖਤਮ ਹੋ ਜਾਂਦੀ ਹੈ। ਜਿਵੇਂ ਛੋਟੇ ਬੱਚੇ ਨੇ, ਉਹ ਬਾਰ ਬਾਰ ਆਪਣੇ ਲੈਸਾਂ ਨੂੰ ਯਾਦ ਕਰਦੇ ਨੇ, ਬਾਰ ਬਾਰ ਪੜ੍ਹਦੇ ਨੇ ਤਾਂ ਕਿ ਉਹ ਯਾਦ ਹੋ ਜਾਵੇ। ਜਦੋਂ ਯਾਦ ਹੋ ਗਿਆ ਤੇ ਫਿਰ ਬਾਰ ਬਾਰ ਪੜ੍ਹਨ ਦੀ ਵੀ ਲੋੜ ਨਹੀਂ ਰਹਿ ਜਾਂਦੀ। ਇਸੇ ਲਈ ਬਾਰ ਬਾਰ ਇਸ ਲਈ ਪਾਠ ਕਰਨਾ, ਬਾਰ ਬਾਰ ਇਸ ਲਈ ਨਾਮ ਜਪਣਾ ਤਾਂ ਕਿ ਯਾਦ ਹੋ ਜਾਵੇ, ਮਨ ਵਿੱਚ ਵਸ ਜਾਵੇ। ਨਾਨਕ ਆਖਣ ਵੇਰਾ ਵੇਰ, ਵੀ ਬਾਰ ਬਾਰ ਕੜੀ ਮੁੜੀ ਵਾਹਿਗੁਰੂ ਦੇ ਨਾਮ ਨੂੰ ਜਪਣਾ ਚਾਹੀਦਾ ਹੈ। ਇਹ ਤਰੰਗ ਨਾਚੋ ਰੱਖ ਰੱਖ ਪਾਓ, ਇਸ ਰੱਬੀ ਰੰਗ ਦੇ ਵਿੱਚ ਪਾਈ ਨੱਚੋ, ਤੇ ਆਪਣੇ ਮਨ ਦੇ ਪੈਰਾਂ ਮਨ ਦੇ ਸੰਕਲਪ ਵਿਕਲਪ ਰੂਪੀ ਪੈਰਾਂ ਨੂੰ ਵੀ ਸੰਭਾਲ ਸੰਭਾਲ ਕੇ ਰੱਖੋ। ਇਹਦਾ ਮਤਲਬ ਇਹ ਹੈ, ਸਾਡੇ ਮਨ ਦਾ ਸੰਕਲਪ ਚੰਗੇ ਪਾਸੇ ਉੱਠੇ ਤੇ ਮਨ ਦਾ ਵਿਕਲਪ ਵੀ ਚੰਗੇ ਪਾਸੇ ਉੱਠੇ, ਕੋਈ ਸਾਡੇ ਮਨ ਦੇ ਵਿੱਚ ਗੁਰਮਤਿ ਦਾ ਵਿਰੋਧੀ ਖਿਆਲ ਤੱਕ ਨਾ ਪੈਦਾ ਹੋਵੇ, ਇਹੋ ਜਿਹੇ ਰੱਬੀ ਰੰਗ ਦੇ ਵਿੱਚ ਤੁਸੀਂ ਪਾਈ ਨੱਚਿਆ ਕਰੋ। ਇਹ ਐਸੀ ਗੁਰਮਤਿ ਦੀ ਰਾਸ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਸਰਵਣ ਕਰਵਾਈ ਹੈ। ਆਪਾਂ ਇਸ ਵਿਚਾਰ ਨੂੰ ਸੁਣਿਆ, ਮਨ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਸਿੱਖ ਸਭਾ ਦੀਖਿਆ ਕਾ ਪਾਓ, ਗੁਰਮੁਖ ਸੁਣਨਾ ਸਾਚਾ ਨਾਉ। ਨਾਨਕ ਆਖਣ ਵੇਰਾ ਵੇਰ, ਇਤ ਰੰਗ ਨਾਚੋ ਰੱਖ ਰੱਖ ਪੈਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।